अजामल कुदरा का एक बार वाल्मीकि के हुआ शासन, उनको मिले हर नसंग तेरे संतान जाचो चरण रेन ले मस्त लाभों का कृपा देन। गुरु अर्जुन महाराज शब्द विच जिन्ना भगतां दा जिक्र गुरबाणी विच गुरु ग्रंथ साहिब विच उन्हां दे सारिआं दे नां इक शब्द विच गुंथन करके रखे हन। इस शब्द दा हैडिंग रखिआ सुन साखी मन जप प्यार। हे मना, ये जो कुछ इन्हां भगतां दे प्रसंगन सुन के तू भी प्यार नाल प्रेम नाल वाहिगुरू दा भजन कर, ताकि तेरा भी भला होवे, तेरा भी निस्तारा होवे। सब ते पहले कल सुना आपने अजामल, इको दफा उसने पुत्र दे हेत करके नारायण नारायण यूं पुकारे, यमदूत लैण आए तो छोड़ के चले गए। क्योंकि जिथे परमेश्वर के नाम की आवाज आती है उसे यमदूत आ नहीं सकते। जै साधु गोबिंद भजन कीर्तन नानक नीतना होना तुन्हें छुटा निकटन जाए मजबूत। दूसरा दर्जा आंदा वाल्मीक का, वाल्मीक के हुआ सात संग। वाल्मीक दो हो जिन्हों का जिक्र गुरबाणी आंदा है, एक वाल्मीक द्वापर युग विच होया, एक सतयुग विच होया। ऐ जी का जिक्र इत्थे आंदा है सतयुग दे वक्त होया। दूसरा वाल्मीक द्वापर युग विच होया जिहदे विच कृष्ण भगवान ने जिस वाल्मीक की प्रशंसा की सी, सिफत की सी, दस्या सी पांडवानी युधिष्ठिर नूं तुहाडे यग दे विच एक महापुरख ही आए जिन्हां नाम वाल्मीक है, भावें हन छोटी श्रेणी विच संगियां विच, लेकिन हन पूर्ण पुरख। प्रभु की भगती करके जो आखिरी स्टेज है रूहानियत दी, पुरख का मिलाप तत्ज्ञान वासना के मनोनाश उसनों प्राप्त होए हुए हैं। इस करके वो तुहाडे यग विच आउण यग सफला होवे। सो उन्हां नूं इन्हां बड़े मुश्किल नाल लिआंदा सी यग सफला यह होए द्वापर युग विच। पर यह जिहड़ा इत्थे जिक्र करदे ने गुरु जी का, वाल्मीकि वा सात संग तरुण को मिलिआ हर नसंग। वाल्मीक पहले साडे भारत देश दे विच आबादी थोड़ी होंदी, जंगलात बहुते होंदे। जंगलात बहुत होण करके उन्हां विच जंगली जानवर, जंगली दरिंदे बहुत किस्म दे रहिंदे। बल्कि कई कौमां दे लोक इहो जिहे रहिंदे होंदे सन जिन्हों फील आदि कहा जांदा सी, फील दरड़ वगैरह। सियों इह वाल्मीक नाम करके एक फील बड़ा कद काठ वाला नवा, जिसनों बिल्कुल सत्संग का कोई संस्कार नहीं सी। इंसान जही जी सोसाइटी च मूव करता वैसा बन जाता, वही जी इस समझ पैंदी है फिर वह जी इसका शरीर करके कर्तव्य हो जाता। जिह जे शरीर करके कर्तव्य होंदा वैसा मन उपर असर पी जाता, दोवें मन लाजम मलजूम होने करके हौली 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 इसकी जिंदगी ख्यालात बहुत उच्चे होके परमात्मा जिथे तक ख्यालां दी पहुंचनी उसे पहुंच जाता। स्वयं यह वाल्मीक एक भील सी, लुटेरा सी, डाकू सी, जंगले च रहिंदा। जंगल विच इहदा मकान छपरी छपरी बनिया सन। इहदा कर्तव्य की सी? लोकां नूं लुटना, अपने परिवार की पालना करनी, इसका कम सी। इहनूं चंगे माड़े बुरे फले पाप हुंदा ज्ञान ही नहीं सी। जिन्नी देर तक इन्हां गल्लां संस्कार न होवे, बुरे तो बचेगा क्यों, चंगे करेगा क्यों, पता ही नहीं हुंदा। ये पता लगता है सत्संग ते, चंगी सोसायटी ते। ਸਤਸੰਗ ਦੁਆਰਾ ਸਤੀ ਸੋਝੀ ਪੈਂਦੀ ਹੈ, ਚੰਗੇ ਕਰਮਾਂ ਦਾ ਫਲ ਸੁੱਖ ਹੁੰਦਾ, ਬੁਰਿਆਂ ਦਾ ਦੁੱਖ ਹੁੰਦਾ ਹੈ, ਇਹ ਕਰਮ ਕਰਨ ਦਾ ਆਹ ਦੁੱਖ ਹੈ, ਇਹ ਕਰਮ ਕਰਨ ਦਾ ਆਹ ਫਲ ਹੈ। ਇਹੋ ਜਿਹੇ ਜਿਹੜੇ ਭੇਦ ਹਨ, ਰਾਜ ਹਨ, ਰੂਹਾਨੀ ਰਾਜ ਇਹ ਸਤਸੰਗ ਤੋਂ ਹੀ ਜਾਂ ਸਤ ਸ਼ਾਸਤਰ ਗੁਰਬਾਣੀ ਆਦਿ ਦੇ ਵਿਚਾਰਾਂ ਤੋਂ ਖੁੱਲਿਆ ਕਰਦੇ। ਸੋ ਇਸ ਨੂੰ ਸਤਸੰਗ ਉੱਕੀ ਨਹੀਂ ਸੀ, ਜੰਗਲਾਂ ਜੜੰਗੀਆਂ ਚ ਰਹਿੰਦੇ ਸੀ, ਜਿਵੇਂ ਜੰਗਲੀ ਜਾਨਵਰ ਰਹਿੰਦੇ ਨੇ ਵੈਸੇ ਇਹਦੀ ਜ਼ਿੰਦਗੀ ਸੀ। ਸੋ ਇਸ ਦਾ ਕੰਮ ਸੀ ਜੇ ਕੋਈ ਮਿਲ ਜਾਣ ਆਦਮੀ ਉਸਨੂੰ ਰੋਕ ਲੈਣਾ, ਸਰੀਰ ਤਕੜਾ ਨਰਵਾ ਸੀ, ਜੋ ਉਸਦੇ ਪਾਸ ਹੁੰਦਾ ਰੁਪਿਆ ਪੈਸਾ ਥਨ ਦੌਲਤ ਜਾਂ ਕੁਝ ਖੁਦ ਭੁੱਲ ਜਾਣਾ, ਆਪਣੇ ਬਾਲ ਬੱਚੇ ਦੀ ਪਾਲਣਾ ਕਰਦਾ ਹੁੰਦਾ। ਇੱਕ ਦਫਾ ਕੁਛ ਇੱਦੇ ਚੰਗੇ ਕਰਮ ਜਾਗ ਗਏ ਤਾਂ ਮਹਾਤਮਾ ਦਾ ਮਿਲਾਪ ਹੋਇਆ, ਮਹਾਤਮਾ ਨੂੰ ਰੋਕ ਕੇ ਖੜ ਗਿਆ, ਕਹਿਣਗੇ ਜੋ ਤੁਹਾਡੇ ਪਾਸ ਰੱਖਦੇ ਹੋ। ਮਹਾਤਮਾ ਸਾਧੂ ਸਨ, ਉਹਨਾਂ ਸਮਿਆਂ ਦੇ ਵਿੱਚ ਰਿਵਾਜ਼ ਸੀ ਸਾਡੇ ਦੇਸ਼ ਵਿੱਚ ਜ਼ਿਆਦਾਤਰ ਭਗਵੇਂ ਕੱਪੜੇ ਰੱਖਦੇ ਹੁੰਦੇ, ਯਾਨੀ ਭਗਵਾਂ ਲਿਬਾਸ ਜਿਸ ਨੂੰ ਕਹਿੰਦੇ, ਉਹ ਪਹਿਨੇ ਹੋਏ ਸਨ। ਉਹਨਾਂ ਦੇ ਉਹ ਕਹਿਣ ਲੱਗੇ, ਭਾਈ ਪ੍ਰੇਮੀਆਂ, ਅਸੀਂ ਤਾਂ ਫਕੀਰ ਸਾਧੂ ਲੋਕ ਹਾਂ, ਧਨ ਦੌਲਤ ਪੈਸਾ ਸਾਡੇ ਪਾਸ ਕੋਈ ਨਹੀਂ, ਭਿਕਸ਼ੂ ਲੋਕ ਹਾਂ, ਜਿੱਥੇ ਸਮਾਂ ਮਿਲਿਆ ਭਿਕਸ਼ਾ ਮੰਗ ਕੇ ਰੋਟੀ ਵਗੈਰਾ ਮੰਗ ਕੇ ਖਾ ਲਈ, ਪ੍ਰਾਣ ਦੀ ਰੱਖਿਆ ਹੋ ਗਈ, ਤਨ ਢਕਣ ਵਾਸਤੇ ਅਸੀਂ ਇਹੋ ਜਿਹੇ ਕੱਪੜੇ ਸਾਦੇ ਜੀ ਬਿਲਕੁਲ ਹੀ ਭਗਵੇਂ ਜੇ ਰੱਖਦੇ ਹਾਂ, ਇਹਨਾਂ ਦੀ ਕੀ ਲੋੜ ਹੈ, ਇਹਨੂੰ ਤੂੰ ਕੀ ਕਰੇਗਾ। ਉਹ ਕਹਿਣ ਲੱਗਾ, ਮੇਰੇ ਤਾਂ ਪਰਣਾ ਕੁਛ ਵੀ ਹੈ, ਭਾਵੇਂ ਜਿਹੜਾ ਮੈਨੂੰ ਮਿਲ ਗਿਆ ਬੁੱਟੇ ਬਿਨਾਂ ਮੈਨੂੰ ਨਹੀਂ ਛੱਡਿਆ, ਇਸ ਵਾਸਤੇ ਜੋ ਵੀ ਤੁਹਾਡੇ ਪਾਸ ਹੈ, ਭਾਵੇਂ ਜੇ ਹੋਰ ਨਹੀਂ ਕੁਛ, ਤੁਸੀਂ ਆਪਣੇ ਬਸਤਰ ਦੇ ਦਿਓ, ਦਸਤਰ ਲਾ ਕੇ ਲੈ ਜਾਵਾਂਗਾ। ਉਹਨਾਂ ਕਿਹਾ, ਬਈ ਇਹ ਤੇਰੇ ਕਿਸ ਕੰਮ ਹੋਣਗੇ? ਕਹਿਣਗਾ, ਮੈਂ ਨਹੀਂ ਪਹਿਨੂੰਗਾ, ਮੇਰੇ ਬੱਚੇ ਹਨ, ਲੜਕੀਆਂ ਹਨ, ਮੇਰੇ ਘਰਵਾਲੀ ਹੈ, ਮਾਤਾ ਹੈ, ਰੰਗਦਾਰ ਬਸਤਰ ਹੈ ਜੇ ਪਗਮੇ ਉਹ ਪਹਿਨ ਲੈਗੀ। ਸੋ ਮਹਾਤਮਾ ਨੇ ਫਿਰ ਉਸ ਨੂੰ ਸਮਝਾਇਆ ਤਾਂ ਕਿ ਧਰਮ ਰਾਜਾ ਨਹੀਂ ਸੁਣਿਆ, ਧਰਮ ਰਾਜਾ ਉਹ ਦੇਵਤਾ ਹੈ ਜੋ ਪਰਮਾਤਮਾ ਨੇ ਨਿਆਂ ਤੇ ਬਿਠਾਇਆ ਹੋਇਆ ਹੈ। ਮਾਤ ਲੋਕ ਵਿੱਚ ਆ ਕੇ ਜਿਹੜੇ ਲੋਕ ਗੁਰਬਾਣੀ ਜਾਂ ਸਤਸ਼ਾਸਤਰ ਇਹਨਾਂ ਤੋਂ ਉਲਟ ਚੱਲਦੇ ਹਨ, ਪਰਮੇਸ਼ਰ ਦੀ ਬੰਦਗੀ ਨਹੀਂ ਕਰਦੇ, ਬੁਰਾਈਆਂ ਵਿੱਚ ਜ਼ਿੰਦਗੀ ਗੁਜ਼ਾਰਦੇ ਹਨ, ਧਰਮ ਰਾਜਾ ਕਹਿੰਦਾ ਆਪਣੇ ਸ਼ਿਸ਼ ਨਚਕੇਤਾ ਨੂੰ, ਕਹਿਣਾ ਨਚਕੇਤਾ ਇਹੋ ਜਿਹੇ ਲੋਕਾਂ ਦਾ ਮੈਨੂੰ ਵਾਰ ਵਾਰ ਗਲ ਘੁੱਟਣਾ ਪੈਂਦਾ, ਵਾਰ ਵਾਰ ਨੱਕਾਂ ਛਿੱਟਣਾ ਪੈਂਦਾ ਹੈ, ਪਰ ਜਿਹੜੇ ਸ਼ੇਕਾਮੀ ਪੁਰਸ਼ ਨੂੰ ਵੀ ਮੇਰੇ ਪੰਜੇ ਤੋਂ ਬਾਹਰ ਨਹੀਂ, ਹਾਂ ਪ੍ਰਭੂ ਦੇ ਭਗਤ ਵਾਹਿਗੁਰੂ ਦੇ ਪਿਆਰੇ, ਉਹਨਾਂ ਦਾ ਮੈਂ ਸੇਵਾਦਾਰ ਹਾਂ, ਉਹਨਾਂ ਦੀ ਸੇਵਾ ਕਰਕੇ ਆਪਣੇ ਆਪ ਨੂੰ ਕਿਰਤਾਰ ਸਮਝਦਾ ਹਾਂ। ਸੋਇਓ ਇਹ ਕੋਈ ਪਤਾ ਨਹੀਂ ਸੀ ਧਰਮ ਰਾਜਾ ਕੁਛ ਹੁੰਦਾ, ਅੱਗੇ ਕੀਤੇ ਕਰਮਾਂ ਦਾ ਕੋਈ ਫਲ ਮਿਲਦਾ ਕਿ ਨਾ, ਇਹਨੂੰ ਕੋਈ ਸੰਸਕਾਰ ਨਹੀਂ ਸਨ। ਸੰਸਕਾਰ ਨਾ ਹੋਣ ਕਰ ਜਦੋਂ ਐਸਾ ਹੀ ਨਹੀਂ, ਫਿਰ ਚੰਗੇ ਆ ਬੁਰੇ ਦਾ ਗਿਆਨ ਹੀ ਨਹੀਂ, ਕਰਨਾ ਕਰਾਉਣਾ ਕੀ ਹੈ। ਫਿਰ ਕਹਿਣ ਲੱਗਾ, ਇਹ ਤਾਂ ਨਹੀਂ ਮੈਂ ਸੁਣਿਆ ਅੱਜ ਤੱਕ ਵੀ ਧਰਮ ਰਾਜਾ ਕੌਣ ਹੁੰਦਾ ਹੈ, ਤੇ ਇੰਨੀ ਗੱਲ ਮੈਂ ਜ਼ਰੂਰ ਜਾਣਦਾ ਵੀ ਬਾਲ ਵਿੱਚ ਵੀ ਪਾਲਣਾ ਜ਼ਰੂਰ ਕਰਨੀ, ਕਿਵੇਂ ਕਰਾਂ? ਮਹਾਤਮਾ ਨੇ ਬੜਾ ਸਮਝਾਇਆ, ਤੇਰਾ ਸਰੀਰ ਕਿਤਨਾ ਤਕੜਾ ਹੈ, ਨਰੋਆ ਹੈ, ਡਾਢਾ ਹੈ, ਹੋਰ ਕੋਈ ਕੰਮ ਕਰ ਲੈ, ਉਸ ਦੁਆਰਾ ਆਪਣੇ ਬਾਲ ਵਿੱਚ ਦੀ ਪਾਲਣਾ ਕਰ। ਮੇਰਾ ਕਰਤੱਵ ਹੀ ਚੱਲਿਆ ਪਹਿਲਾਂ, ਤੇ ਮੈਂ ਹੋਰ ਕੁਛ ਨਹੀਂ ਜਾਣਦਾ। ਅਖੀਰ ਮਹਾਤਮਾ ਕਹਿਣ ਲੱਗੇ, ਇਹਨੂੰ ਦੱਸ ਫਿਰ, ਉਹਨਾਂ ਨੂੰ ਪੁੱਛ ਕੇ ਤਾਂ ਆਈ ਜਿਹਨੇ ਤੂੰ ਪਾਲਣਾ ਕਰਦਾ ਲੋਕਾਂ ਨੂੰ ਲੁੱਟ ਕੇ, ਵੀ ਕੀ ਧਰਮ ਰਾਜਾ ਤੋਂ ਤੈਨੂੰ ਬਚਾਉਣਗੇ, ਉੱਥੇ ਨਰਕਾਂ ਤੋਂ ਤੈਨੂੰ ਬਚਾਉਣਗੇ ਤੇ ਨਾ, ਇੰਨੀ ਗੱਲ ਤਾਂ ਪੁੱਛ ਕੇ ਦੱਸ ਦੇ। ਕਹਿਣ ਲੱਗਾ, ਇੰਨੀ ਗੱਲ ਮੈਂ ਪੁੱਛ ਕੇ ਦੱਸ ਦੇਵਾਂਗਾ ਜ਼ਰੂਰ, ਪਰ ਤੁਹਾਡਾ ਜੋ ਵੀ ਉਹ ਜ਼ਰੂਰ ਖੋ ਕੇ ਲੈ ਜਾਣਾ। ਜਿੰਨੇ ਬਸਤਰ ਸਨ ਉਹਨਾਂ ਦੇ ਸਾਰੇ ਲਹਾਰੇ, ਉਹਨਾਂ ਪਾਸ ਬਜ਼ਾਰਾਂ ਨੂੰ ਦੋ ਦੋ ਧੇਲੇ ਦੀਆਂ ਤੁੰਬੀਆਂ ਸਨ, ਉਰਕੀ ਸੀ, ਤੇ ਉਹ ਲੈ ਕੇ ਪੰਡ ਬਣ ਕੇ ਚਲਾ ਗਿਆ। ਘਰ ਜਾ ਕੇ ਹੁਣ ਪੁੱਛਣਾ ਸ਼ੁਰੂ ਕੀਤਾ ਇਕੱਲੇ ਇਕੱਲੇ ਨੂੰ, ਆਪਣੀ ਮਾਤਾ ਨੂੰ, ਘਰਵਾਲੀ ਨੂੰ, ਬੱਚਿਆਂ ਨੂੰ, ਸਭ ਨੂੰ, ਵੀ ਮੈਂ ਤੁਹਾਨੂੰ ਪਾਲਦਾ ਹਾਂ, ਤੁਹਾਡੀ ਪਰਵਰਿਸ਼ ਕਰਦਾ ਹਾਂ, ਪਰ ਕਰਦਾ ਹਾਂ ਰੱਬ ਦੀ ਖਲਕਤ ਨੂੰ ਲੁੱਟ ਕੇ, ਜਿਹੜਾ ਮੈਨੂੰ ਕੋਈ ਮਿਲ ਗਿਆ ਚੰਗਾ ਮਾੜਾ ਬੁਰਾ ਫਲਾ, ਮੈਂ ਉਸ ਨੂੰ ਲੁੱਟ ਲੈਂਦਾ ਹਾਂ, ਇਸ ਕਰਕੇ ਇਉਂ ਕਰਦਾ ਹਾਂ। ਇਸ ਵਾਸਤੇ ਇਉਂ ਦੱਸੋ, ਤੁਸੀਂ ਮੇਰੀ ਅੱਗੇ ਮਦਦ ਕਰੋਗੇ ਕਿ ਨਾ? ਮੈਂ ਅੱਜ ਸੁਣਿਆ ਮੈਨੂੰ ਕੋਈ ਆਦਮੀ ਮਿਲੇ ਨੇ, ਉਹ ਕਹਿੰਦੇ ਨੇ ਅੱਗੇ ਸਜ਼ਾਵਾਂ ਮਿਲਦੀਆਂ ਹਨ ਬੁਰੇ ਕੰਮਾਂ ਕਰਨ ਵਾਲਿਆਂ ਨੂੰ, ਧਰਮ ਰਾਜਾ ਕੁੱਟਦਾ ਹੈ, ਮਾਰਦਾ ਹੈ, ਨਰਕਾਂ ਸਿੱਟਦਾ ਹੈ, ਤੁਸੀਂ ਮੇਰੀ ਕੁਛ ਮਦਦ ਕਰੋਗੇ ਕਿ ਨਾ? ਇਹ ਸੁਣ ਕੇ ਕਹਿਣ ਲੱਗੇ, ਅੱਗੇ ਕੋਈ ਕਿਸੇ ਦੇ ਨਾਲ ਗਿਆ, ਮਦਦ ਤਾਂ ਹੋਵੇ ਕੋਈ ਨਾਲ ਜਾਵੇ, ਫਿਰ ਕਿਸੇ ਦੀ ਉੱਥੇ ਪਹੁੰਚ ਨਹੀਂ, ਕਿਸੇ ਦੀ ਤਾਕਤ ਨਹੀਂ, ਉਹ ਐਡਾ ਡਾਢਾ ਹੈ غریب تے بادشاہ وہ مقابلے وہ نگاہ چکو ہے ایک جہاں برتارا کرتا ہے جی برائیوں میں بادشاہ لگیا ہوا ہے انہوں بھی سزا دن سمرتا ہے جی غریب لگا انہوں بھی سزا دیا ہے جی پربھو کی بھگتی کرتا ہے پہ غریب ہے پہ بادشاہ ہے انہوں کا بھی وہ سیوا دار ہے یہ اتنے نیا ہے پورا اس کر کے اتنے کسی کی کوئی پیش نہیں جاتی اتنے تو اپنے کیتے کم اپنے ہی کام ہو گے سو یہ سن کے وہ چت جدو سب جتنے فیملی ممبر سن کرتے جی سن سب نے کہا بھائی اسی تیرے کوئی مددگار نہیں ہوا گے پر اسی تیرے تو اپنی پالنا چاہتے ہیں تیرا فرض ہے ہور کوئی کچھ کرت کر لا ہور کوئی کام کر لا چنگا کام کر لا اسی یہ تو نہیں کہنے بھی لوگوں لوٹ این گلا سن کے بھی اگے کوئی کسی مددگار نہیں ہوں اج وہ چت بھی تھوڑا جا پہلا دن ہے ساری زندگی ویراگ ہوا بھی اس کو یہ تو بہت بری بات ہے میں تو کچھ اور ہی سمجھی بیٹھا سی اداس ہو گیا چت اتنا کہ میں ٹکے ٹکے پیچھے دو پیسے پیچھے خون کیتا ہے اتنا بڑا گناہ کرتا رہا پتا نہیں کنے کے کیتنے ہزار بھی کوئی نہیں نہ کچھ کیتا ہے اگے جی انہوں کا فل ملنے لگا پھر تو بہت مشکل ہے اسی اتوں سارا سامان لے کے انہوں مہاتما کا واپس مڑیا آیا آ کے سب کچھ انہوں نے اگے سٹ دتا تو انہوں نے کہنے لگا مہاراج کرپا کرو میں پتا نہیں کنے غریبوں تنگ کیتا کنی ارب کی خلقت دکھی کیتا ہے سو کرپا کرو پچھلے میرے بخشے جان اگے واسطے میں بچ جا میں دھرم راجا کی کچہری بچ نہ جا سو یہ کہنے لگے مہاتما بھائی تو ہور کچھ کر لے اجے تک تم پہلے ہی دن سنی ہے گل کہ نہیں کرپا کرو میں بچ جا سو ایک سن کے مہاتما کہنے لگے جی ہور کچھ کر لے لیکن وہ اتنا دیر انہیں چند کش کے پڑ لے مہاتما کہیں گے مہاراج میں چل نہیں وہ چھٹی تو میرے کچھ دسو گے تھی اس کے بچن کا اپا وہ کہیں گے پھر جی یوں کرنے تو پڑھن دے پہلے جہی گل تین دسی جائے گی پورا پورا اس پہ عمل کرے گا وہ کہنے میں پڑھن دینا جو کچھ دسو گے وہی کراگا میں پر میں بخشیا جا کہنے لگے ہاں بخشیا ضرور ہے پر پہلے پڑھن دے دے پڑھن دے دیتا اس نے کہنے لگے دیکھو اے تھان بیٹھ کے جو کچھ تین دساں گے وہ تو یاد کری مہاتما نے رام شبد کی بجائے مرا مما اکھر پہلے تو رارا پچھوں دسیا مرا مرا ایسا دسیا ویسے تو رام رام ہے نا پر اس تو الٹ دسیا پرتلوم چار قسم کے جا منہ لوم الوم بلوم پرتلوم لوم تو ایسے دے ہی رام 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 ایسا پرتلوم الٹ ہے مرا 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 ایسا انہوں نے دیکھے بھی ایسے بہت گناہ کے دن اس طریقے سے دسی تا جا کے پلا ہوئے گا سو کہنے لگی اے تھان بیٹھ کے تو اے جا مرا 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 کری چل جنی دیر تک تینو آ کے نہ اٹھایا جائے اتو نہیں ہلنا ہوئے گا بہت اچھا یہ جی لوگ جڑے ہوں ہٹی وڈے ہوں جس پاسے لگتے لگتے شمار کی تھے یہ نہیں بھی پیچھے ہٹ جان کیونکہ ہٹ کا سبھا تو پہلے ہوں پکے ہی ہوں سو انہوں نے جو پرن دیتا سی کہیں گا یہ پر میں نواں گا اس طرح بیٹھ کے اس نے پھر جیون جاپ کرنے لگا مرا 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 پھر تو جدو کرن لگ جانا پٹ سے دک ہو جانی ہوں سو یوں کر کے ہولی ہولی اتنا زیادہ ابھیاس کیتا وہ جڑا خیال سی جت برتی سی وہ مرا مرا کر دے رام رام شبد الٹ ہو کے وہ ہی لین ہو گئی اینی برتی لین ہوئی شریر کی بےخبری ہو گئی شریر بھل گیا شریر بھل گیا دنیا بھل گئی بیٹھا اسی طرح اوپر دی ٹبے ٹبے جم گئے مٹی آ گئی ورمی ہو گئی سو بہت دیر تک اس سمے یہ جی سن آدمی تکڑے ہوں سن ہڈیاں بھی پران چلی جاتے سن سو مہاتما کافی دیر بعد اتے پہنچے آ کے اتنے کھڑکے دیکھنے بھی اے تھان سی پیل نے سارے کپڑے لائے سن اسنوں اتنے اپدیش کیا جی مرا مرا شبد کا تو پتا نہیں اتنے ہے کہ نہ سو اس جدو یہ گل کر ہی رہے سن تین آواز آ رہی ہے بندے پچوں اے تھان ہے کچھ اتنے ڈنگر ڈنگر چارن والے منڈے پھر تو انہوں پوچھے وہ کہنے گے اتنے ایک پیل سی پہلے بڑا ڈاکو سی لوگوں نے لٹتا ہوں کوئی مہاتما ملے انہوں نے اتنے انہوں پرماتما بھجن کرنے واسطے بٹھایا سی ایسے بھی بڑی دیر کا بیٹھا ਲੋਕ ਜੀ ਉਹਨੂੰ ਕਹਿੰਦੇ ਨੇ ਤੂੰ ਇੱਥੇ ਕਿਉਂ ਬੈਠਾ, ਕਹਿਣਾ ਜਿੰਨੀ ਦੇਰ ਤੋਂ ਮੈਨੂੰ ਆ ਕੇ ਨਹੀਂ ਉੱਠਣਾ, ਮੈਂ ਨਹੀਂ ਉੱਠਣਾ, ਕਿਉਂ ਕਰਕੇ ਇੱਥੇ ਹੀ ਬੈਠੇ। ਉਹਨਾਂ ਨੇ ਉਸ ਪੱਟਿਆ ਦੇ ਵਿੱਚ ਬਾਲਮੀਕ ਬੈਠਾ, ਆਪਣੀ ਸ਼ਕਤੀ ਨਾਲ ਉਸਨੂੰ ਸੁਰਜੀ ਦੇ ਛਿੱਟੇ ਛੁੱਟੇ ਦੇ ਕੇ ਉਹ ਬਾਲਮੀਕ ਫਿਰ ਤ੍ਰਿਕਾਲ ਦਰਸ਼ੀ ਹੋਇਆ ਹੈ। ਇਹਨੇ ਤਿੰਨਾਂ ਕਾਲਾਂ ਦੀ ਉਹਨੂੰ ਖ਼ਬਰ ਹੋਈ ਹੈ। ਇਹ ਸਤਯੁਗ ਦੇ ਵੇਲੇ ਦੀ ਗੱਲ ਹੈ। ਸ੍ਰੀ ਰਾਮ ਚੰਦਰ ਜੀ ਵਿਸ਼ਨੂੰ ਦਾ ਅਵਤਾਰ ਹੋਏ ਹਨ, ਨਿਮਿਤ ਅਵਤਾਰ, ਜਿਨ੍ਹਾਂ ਨੇ ਰਾਵਣ, ਕੁੰਭਕਰਨ ਆਦਿ ਅਨੇਈ ਰਾਜੇ ਨੂੰ ਮਾਰ ਕੇ ਕੁਛ ਧਰਮ ਸਥਾਪਨ ਕਰਨਾ ਸੀ। ਸੋ ਉਹਨਾਂ ਦਾ ਜੋ ਕੁਛ ਉਹਨਾਂ ਨੇ ਭੌਤਿਕ ਤ੍ਰੇਤੇ ਯੁੱਗ ਵਿੱਚ ਕਰਨੇ ਸਨ, ਪਤਾ ਨਹੀਂ ਕਿਤਨੇ ਹਜ਼ਾਰ ਵਰਸ ਪਹਿਲਾਂ ਹੀ ਲਿਖਤਾ ਸਭ ਕੁਛ ਇਸਨੇ, ਇਤਨੀ ਅੰਤਰਯਾਮ ਤਾਂ ਇਸਨੂੰ ਭੇਜਣ ਦੇ ਬਲ ਕਰਕੇ ਹੋਈ। ਉਸਦਾ ਜ਼ਿਕਰ ਇੱਥੇ ਗੁਰੂ ਜੀ ਕਰਨ, ਦੇਖੋ ਪਰਮੇਸ਼ਵਰ ਦੇ ਨਾਮ ਦੀ ਮਹਿਮਾ, ਪਰਮੇਸ਼ਵਰ ਦੇ ਭਜਨ ਦੀ ਸ਼ਕਤੀ ਬਰਕਤ। ਉਹ ਸ਼ਖਸ ਪਤਾ ਨਹੀਂ ਜਿਸਨੇ ਕਿਹੋ ਜਿਹੇ ਹੋਰ ਨਰਕਾਂ ਵਿੱਚ ਜਾਣਾ ਸੀ, ਇਹੋ ਜਿਹੇ ਜਿਸਦੇ ਕਰਤੱਵ ਸਨ, ਤੇ ਜਦੋਂ ਉਸਨੂੰ ਸਤਸੰਗ ਪ੍ਰਾਪਤ ਹੋਇਆ ਮਹਾਂਪੁਰਖਾਂ ਦਾ, ਉਹਦੀ ਜ਼ਿੰਦਗੀ ਇੱਕ ਲੱਖੀ ਪਲਟਾ ਖਾ ਗਈ। ਉਹਨਾਂ ਦੇ ਬਚਨਾਂ ਤੇ ਪਹਿਰਾ ਦਿੱਤਾ, ਉਹਨਾਂ ਦੇ ਬਚਨ ਸਵਾਮੀ ਦੀ ਕਮਾਏ, ਜਿਸਦਾ ਨਤੀਜਾ ਇਹ ਹੋਇਆ ਉਹਦੀ ਬਾਲਮੀਕਿ ਰਿਸ਼ੀ ਬਣ ਗਿਆ, ਰਿਸ਼ੀ ਬਣ ਕੇ ਤ੍ਰਿਕਾਲਦਰਸ਼ੀ ਹੋਇਆ। ਤਿੰਨਾਂ ਕਾਲਾਂ ਦੀ ਸਭ ਭੂਤ ਵਰਤਮਾਨ ਦੀ ਜੋ ਪਹਿਲਾਂ ਹੋ ਚੁੱਕਾ, ਹੋ ਰਿਹਾ, ਜਿਹਨੂੰ ਹੋਵੇਗਾ ਸਭ ਕੁਛ ਉਸਨੂੰ ਪਤਾ ਲੱਗ ਗਿਆ। ਇਤਨਾ ਇੱਡਾ ਸ਼ੁੱਧ ਹੋ ਕੇ ਉਸਨੂੰ ਗਿਆਨ ਹੋ ਗਿਆ, ਇਤਨੀ ਸ਼ਕਤੀ ਉਹ ਪੈਦਾ ਹੋ ਗਈ। ਉਹਦਾ ਜ਼ਿਕਰ ਕਰਦੇ ਹੋਏ ਕਹਿੰਦੇ, ਦੇਖੋ ਪਰਮੇਸ਼ਵਰ ਦੇ ਭਜਨ ਵਿੱਚ ਕਿਤਨੀ ਬਰਕਤ ਹੈ। ਥੋੜੀ ਦੇਰ ਵਾਸਤੇ ਹੀ ਮਹਾਂਪੁਰਖਾਂ ਦਾ ਮਿਲਾਪ ਹੋਇਆ, ਭਾਵੇਂ ਉਹਨਾਂ ਦੇ ਬਸਤਰ ਬੁਸਤਰ ਲਹਾਏ, ਤਾਂ ਉਹਨਾਂ ਫਿਰ ਵੀ ਉਸ ਤੇ ਕਿਰਪਾ ਕਰਕੇ ਇਸ ਅਵਸਥਾ ਨੂੰ ਪਹੁੰਚਾਇਆ। ਜਿਵੇਂ ਸੋਨਾ ਅੱਠਾਂ ਧਾਤਾਂ ਨੂੰ, ਪਿੱਤਲ, ਤਾਂਬਾ, ਕਾਂਸੀ ਇਤਿਹਾਸ, ਅੱਠਾਂ ਧਾਤਾਂ ਨੂੰ ਜੇ ਟੱਚ ਹੋ ਜਾਵੇ ਉਹਨਾਂ ਨੂੰ ਸੋਨਾ ਬਣਾ ਦਿੰਦਾ ਹੈ। ਪਰ ਮਹਾਂਪੁਰਖ ਜੇ ਉਹਨਾਂ ਦੇ ਬੱਚਿਆਂ ਦਾ ਕੋਈ ਪਹਿਰਾ ਦੇਵੇ, ਆਪਣੇ ਵਰਗੇ ਹੀ ਬਣਾ ਲੈਂਦੇ ਨੇ। ਸੰਤ ਸੰਤੀ ਬਣਾ ਲੈਂਦੇ, ਪਾਸ ਮੇ ਉਹ ਸੰਤੇ ਬੜੋ ਅੰਤਰੋ ਜਾਣ, ਉਹ ਲੋਹਿਓ ਕਿੰਚਨ ਕਰੇ ਉਹ ਕਰੇ ਆਪ ਸਮਾਨ। ਪਾਰਸ ਦੇ ਵੀ ਸੰਤਾਂ ਵਿੱਚ ਕਹਿੰਦੇ ਬੜਾ ਫਰਕ ਹੈ, ਪੇਰ ਹੈ। ਕਿੰਨਾ ਫਰਕ ਹੈ? ਕਹਿੰਦੇ ਕਿ ਜਿਹੜਾ ਪਾਰਸ ਹੈ ਉਹ ਤਾਂ ਅੱਠਾਂ ਧਾਤਾਂ ਨੂੰ ਸਿਰਫ ਸੋਨਾ ਹੀ ਬਣਾਉਂਦਾ ਹੈ, ਪਾਰਸ ਨਹੀਂ ਬਣਾਉਂਦਾ, ਸੋਨਾ ਬਣਾਉਂਦਾ। ਲੇਕਿਨ ਮਹਾਂਪੁਰਖ ਆਪਣੇ ਵਰਗੇ ਹੀ ਬਣਾ ਸੰਤ ਬਣਾ ਲੈਂਦੇ ਨੇ। ਆਜ ਮੈਂ ਹੋ ਗਈ ਤਾਰ ਨੂੰ ਸਮਰੱਥ ਨੇ, ਔਰ ਜੋ ਵੀ ਉਹਨਾਂ ਦੇ ਬਚਨ ਦੇ ਪਹਿਰਾ ਦੇਵੇ ਉਹਨੂੰ ਵੀ ਅਜੀਬ ਤਾਰਕ ਬਣਾ ਦਿੰਦੇ। ਇਸ ਵਾਸਤੇ ਸਤਸੰਗ ਦੀ ਮਹਿਮਾ ਔਰ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਅਕਥਨੀ ਹੈ। ਗੁਰੂ ਜੀ ਕਹਿੰਦੇ ਪਰਮੇਸ਼ਵਰ ਦਾ ਭਜਨ ਕਰੋ। ਇਹਨੇ ਦੇਖੋ ਭਜਨ ਕਰਕੇ ਕਹੇ ਜੇ ਲੋਕ ਕਿਸ ਕਿਸ ਮੁਰਾਦ ਨੂੰ ਪਹੁੰਚੇ ਹਨ। ਇਹ ਮਤ ਖਿਆਲ ਕਰੋ ਵੀ ਸਾਡੇ ਤੇ ਪਰਮੇਸ਼ਵਰ ਦੀ ਕਿਰਪਾ ਨਹੀਂ ਹੋਏਗੀ, ਕਿਰਪਾ ਅਵਸ਼ ਹੋਏਗੀ, ਇਸ ਕਰਕੇ ਭਜਨ ਕਰੋ। ਭਜਨ ਕਰਨ ਦੇ ਗੁਰੂ ਘਰ ਦੇ ਵਿੱਚ ਬੜਾ ਆਸਾਨ ਤਰੀਕਾ ਹੈ। ਪ੍ਰਾਣਾਯਾਮ, ਯੋਗਾ ਅਭਿਆਸ ਤੇ ਤਾਂ ਬਹੁਤ ਮੁਸ਼ਕਿਲ ਮਾਰਗ ਸੀ ਨਾ। ਗੁਰੂ ਘਰ ਦੇ ਵਿੱਚ ਪਹਿਲੇ ਪਹਿਲ ਜੇ ਭਜਨ ਸ਼ੁਰੂ ਕਰਨਾ ਹੋਵੇ, ਇਹ ਕਾਇਦਾ ਹੈ, ਬੜਾ ਸੌਖਾ ਉਪਾਅ ਹੈ। ਘਰ ਛੱਡਣ ਦੀ ਲੋੜ ਨਹੀਂ, ਸਰੀਰ ਦੇ ਉੱਪਰ ਕਿਸੇ ਕਿਸਮ ਦੀ ਹੋਰ ਕੰਨਾਂ ਚ ਮੁੰਦਰਾ ਪਾਉਣੀ ਜਿਵੇਂ ਗੁਰਖ ਦੇ ਪਾਉਂਦੇ ਹੁੰਦੇ ਉਹ ਪਾਉਣ ਦੀ ਲੋੜ ਨਹੀਂ, ਸਿਰ ਦੇ ਵਿੱਚ ਸਾਧੂ ਪਾਉਣ ਦੀ ਲੋੜ ਨਹੀਂ, ਸਰੀਰ ਦੇ ਉੱਪਰ ਸੁਆਹ ਮਾਰਨ ਦੀ ਲੋੜ ਨਹੀਂ, ਸ਼ਕਲਾਂ ਸੂਰਤਾਂ ਵਿਗਾੜਨ ਦੀ ਲੋੜ ਨਹੀਂ। ਜਿੱਥੇ ਕੋਈ ਹੈ ਰਹੋ, ਗ੍ਰਸਤ ਵਿੱਚ ਤਿਆਗ ਵਿੱਚ ਜਿੱਥੇ ਕੋਈ ਹੈ, ਕੋਈ ਨੌਕਰੀ ਕਰਦਾ ਨੌਕਰੀ ਕਰੀ ਚੱਲੋ, ਬਿਜਨਸ ਕਰਦਾ ਬਿਜਨਸ ਕਰੀ ਚੱਲੋ, ਕੋਈ ਖੇਤੀ ਪੱਤੀ ਕਰਦਾ ਇਹ ਕਰੀ ਚੱਲੋ, ਇਹ ਕੋਈ ਨਿਯਮ ਨਹੀਂ, ਕੁਛ ਕਰਦਾ ਕਾਰੋਬਾਰ ਆਪਣਾ ਦੇ ਨੀਅਤੀ ਨਾਲ ਕਰੀ ਚੱਲੋ। ਪਰ ਇਸਦੇ ਵਿੱਚੋਂ ਆਪਣਾ ਜਿੱਥੇ 24 ਘੰਟੇ ਦਿਨ ਰਾਤ ਦੇ ਹਨ, ਉਹਨਾਂ ਵਿੱਚੋਂ ਕਮ ਸੇ ਕਮ ਜੇ ਜ਼ਿਆਦਾ ਨਹੀਂ ਥੋੜਾ ਬਹੁਤ ਇਹਨੇ ਦਸਵਾਂ ਹਿੱਸਾ 2.5 ਘੰਟੇ ਜ਼ਰੂਰ ਪਰਮੇਸ਼ਵਰ ਦੇ ਭਜਨ ਵਾਸਤੇ ਕੱਢ ਲੈਣੇ ਚਾਹੀਦੇ, ਇੱਕ ਵਕਤ ਜਾਂ 2 ਵਕਤ ਜਿਵੇਂ ਤੁਸੀਂ ਕਰ ਸਕੋ। 2 ਵਕਤ ਕਰੋ, ਥੋੜਾ ਥੋੜਾ ਕਰ ਲਓ, ਸਵਾ ਸਵਾ ਘੰਟਾ ਹੋ ਜਾਏਗਾ, ਜਾਂ 1.5 ਘੰਟਾ ਸਵੇਰੇ ਘੰਟਾ ਸ਼ਾਮ ਨੂੰ ਇਉਂ ਕਰ ਲਓ। ਇਉਂ ਕਰਦੇ ਕਰਦੇ ਫਿਰ ਅਸੀਂ ਐਸੀ ਅਵਸਥਾ ਆ ਜਾਏਗੀ ਜਿਹੜੇ 1-2 ਸਾਲ ਇਉਂ ਕਰਦਾ ਇੱਥੇ ਪੈਸੇ ਵੀ ਕਰਨ ਲੱਗ ਪੈਂਦੇ, ਚੱਲਦੇ ਫਿਰਦੇ ਵੀ ਉਹਦਾ ਹੋਣ ਲੱਗ ਪੈਂਦਾ ਹੁੰਦਾ ਹੈ। ਉਹਦੀ ਜ਼ਿੰਦਗੀ ਹੌਲੀ 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 ਪਲਟਾ ਖਾਂਦੀ 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 ਬਹੁਤ ਦੂਰ ਚਲੀ ਜਾਂਦੀ। ਸੋ ਪਹਿਲੇ ਇਹ ਤਰੀਕਾ ਹੈ। 2.5 ਘੰਟੇ ਮਾਤਾ ਦੇ ਉਦਰ ਵਿੱਚ ਇਹਨੇ ਵਾਅਦੇ ਕੀਤੇ ਹੋਏ ਹਨ। ਸੀਤਲੇ ਪੈਰ ਉਪਰੇ ਵਸੰਦੋ ਕਰਤੇ ਥਾਏ, ਨਾਨ ਸੁਤਣੀ ਕਿਉਂ ਸਾਰੇ ਉਦਰ ਜਿਸਦੇ ਨਾਏ, ਸਿਰ ਟਹਾਨੂੰ ਪੈਰ ਉਤਾਹਾਨੂੰ। ਤੇ ਮਾਤਾ ਦੇ ਉਦਰ ਵਿੱਚ ਵਾਸਾ, ਮਨ ਕੁੰਭੀ ਨਕਲ ਵਾਸਾ ਸੀ, ਗੰਦਮਨ ਦੇ ਸਰਾਣਾ ਲੱਗਿਆ ਸੀ ਗੰਦੇ ਥਾਂ ਇਸਦਾ, ਉੱਥੇ ਖਾਧਾ ਪੀਤਾ ਗੰਦਮਨ ਦੇ ਉੱਪਰ ਦੀ ਗੁਜ਼ਰਦਾ ਸੀ, ਤੇ ਬਾਕੀ ਬਹੁਤ ਦੁਖੀ ਸੀ। ਜਠਾਗਨ ਜਿਹੜੀ खान पान पाचन कर दी है, वो इसमें साड़ भी सी स्वास स्वास भजन करता सी, भजन करन करके लिव लगी होने करके सौ जन्म का इसमें ज्ञान सी, कई इतने आके भी रहा कई इतने जन्म तार के उन्होंने भी कुछ देर तक खबर है जिनी देर मन शुद्ध हों देख चाहे हैं। बहुत सारिया मिसाल है जी अपने उत्थे साडे नेड़े पिंड है उत्थे दा इक मुंडा सी कहण लई जांदा जांदा कि अंधेरी आई कोई डिग पे कोई डिग के मर गया ते इक लोटवती पिंड उत्थे दर्जिया ने सीए जमींदार चुकाना मुंडा जमींदार दर्जिया के घर जाके जन्म लै लिया उसने पिंड वो छोटा हुंदा क्या करे मेरा पिंड तो वह है वह पिंड का नाम लैके क्या करे मेरे माता पिता वह हैं उत्थे मेरी वो चीज पई है मैं पढ़ता हुंदा सी इंया पहले पहले वह लुको गए रखन भी ऐसा ना कि वह आके लै ना जान कि उन्होंने बस जिक्र ना कर भी डर सी जो उन्होंने पता लग गया ये नेड़े ही पिंड सी खन्ने को पिंड सी जिथे दसी रोड वधी उधर है नब्बे का इलाके च पहला हूं लेना लगता सी तो यूं करके बहुत सारे नुहियां जी पहले छोटे छोटे हुंदे जिन्ने मन शुद्ध हुंदा है ये शुद्धि के बल करके खबर रहिंदियां हुंदियां माता दी उधर भी सौ जन्म की खबर हुंदी है स्वयं करके उस मौके वादे करता हुंदा हे प्रभु हे वाहिगुरु मैनू ए कुंभी नरचों कर दुनिया से जाके मैं तेरा सदा ही भजन करूंगा पर परमेश्वर ने कहा हूं तू कहना है दुख विच जरूर करना है दुख भी सारी तरले करते होंगे जो तो समा लंघ जाता हों उदो कि चले जाते हैं क्यों दसण अफरीका की गल एक प्रेमी दसे कह लगा जी पहलिया च असी उत चले इंडिया तो उदो स्टीमर भी इन्नी से चले बालमान सिंह कपड़ा बने किश्तियां हवा भरती उधर जिद लै जाने के रेत हों कैसे बड़ी देर तक समुद्र जी फ्री गए अभी कह लगे फिर दुखी होके पंज खंड पाठ सक सचे पातशाह सानू किसी पास ला खैर असं छेती ही इधर आ गए पर किराए हूं ता ही नहीं गए बड़े हिम्मती हो इन्नी बुरी बात है हूं तक करा लो कि हम कराने कई साल गुजर गए यहोजी गल है परमेश्वर कहना माता दूसरी दुख भी जो तुम वादा वादे करते हो लेकिन दुनिया से जाके भुल जाना है संसार की हवा यही जी है पर तीन गलां दसियां जांदियां पहली गल कम से कम किते रहो नौकरी करो खेती पत्ती करो वणजो पार करो ग्रस्त विच रहो बाल बच्चों च रहो रेंदे हुए दुनिया विच किस दा बुरा ना करो अपना कम देख नीति नाल कदी चलो कम से कम चौबी घंटे भी दसवें शहर ने ढाई घंटे जरूर भजन कर रहा है पहली गल तो यह दसी जो ज्यादा नहीं वो विचों दसवंध अपने किचों धर्म अर्थ कि चंगे काम से लगाई चलो तो दूसरी गल एम करदे अगर तुहानू यह विवेक पैदा हो जाए सिमरत वेद पुराण पुकारन पोथियां नाम बिना सब कूड़ गल ही होछियां सिमरत वेद पुराण विच दस्या भी सत वस्तु परमेश्वर है उसका नाम है कोई सुख स्वरूप है बाकी उस तो बिना असत ते दुख रूपी है यह जिसनू विवेक पैदा हो जाती है उसके चित्त विच दृढ़ हो जाता भी परमेश्वर का नाम इन्हू कदे भी ना भुले उसके चित्त की अवस्था कुदरती ऐसी हो जाती है वह कहना एकदम भी व्यर्थ न जाए उसके चित्त की यही हालत हो जाती है सो परमेश्वर ने कहा अगर तेरे चित्त की यही हालत हो जाए तेन विवेक पैदा हो जाए यहोजा पट्ठे पैर मेरा भजन करी तेरी जिम्मेवारियां सारी गुली जुली गुली और जो कुछ चाहिए मैं लै लवाना यह परमेश्वर ने कहा फिर तीजी गल कही इं करद जेकर तेरी ऐसी अवस्था आ जाए आप सवारे मैं मिलिया सुख हो जे तू मेरा हो रहे तो सब जग तेरा हो नाम अभ्यास की कमाई करते करते हमें जीव के रब के विचारे हमें पड़ता है हम भीत पई है बीचो हमें रूपी कंध भी क्या है इस नामी दी के पात पाल दो बिन पेखे दूर आयो ए भी क्या है कई इको गल कई कई तरीके से निरूपण किया हों मैं बिचों खोवे दूजा मेटे आपे होवे इं अगर तू नाम अभ्यास की कमाई दे हमें दूर कर देगा हमें दूर करके मेन मिल जाएगा तो मेरा रूप ही बन जाएगा जो कुछ मेरा तेरा ही हो जाएगा तीजी गल है इस तू परे कोई अवस्था ही नहीं है जो उसने मिल गया फिर सारे दुखी खत्म हो गए वो आनंद का समुद्र है तुम भी वही बन जाएगा हूं इन्ह तिना गलों विचों सब ने वह कि तीन कम से कम ढाई घंटे अगर ज्यादा विवेक पैदा हो जाए चलते फिरते अठे पैर परमात्मा का भजन करना ਜਿਵੇਂ ਕਰਦੇ ਕਰਦੇ ਹੁਣ ਨਿਵਿਰਤ ਹੋ ਗਈ ਤਾਂ ਪਰਮੇਸ਼ਰ ਕਹਿੰਦੇ ਤੂੰ ਮੇਰਾ ਰੂਪੀ ਬਣ ਜਾਏਗਾ, ਤੂੰ ਪਹਿਲਾਂ ਕੋਈ ਸਟੇਜ ਹੀ ਨਹੀਂ ਹੈ। ਸੋ ਇਸ ਕਰਕੇ ਹੁਣ ਇਹਨਾਂ ਗੱਲਾਂ ਵਿੱਚ ਜੇਕਰ ਦੇਖਿਆ ਜਾਵੇ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਕਿਸ ਅਵਸਥਾ ਵਿੱਚ ਅਸੀਂ ਹਾਂ, ਕਿ ਉਹਨਾਂ ਵਿੱਚੋਂ ਹਾਂ ਜਿਹਨਾਂ ਨੇ ਆਪਣੀ ਹੋਂਦ ਲਾਤੀ, ਜਾਂ ਦੂਸਰੇ ਦਰਜੇ ਵਾਲੇ ਅੱਠੇ ਪੈਰ ਭਜਨ ਕਰਨ ਵਾਲਿਆਂ ਵਿੱਚੋਂ ਹਾਂ। ਐਸਾ ਨਹੀਂ ਹੈ ਅਗਰ ਕਮ ਸੇ ਕਮ 2.5 ਘੰਟੇ ਕੀਰਤਨ ਕਰਨ ਵਾਲੇ ਵਿੱਚੋਂ ਹਾਂ ਕਿ ਨਾ, ਇਹ ਦੇਖੋ 2.5 ਘੰਟੇ ਭਜਨ ਕਿਵੇਂ ਹੋ ਸਕਦਾ ਹੈ। ਪਹਿਲੀ ਸਟੇਜ ਤੈਅ ਹੁੰਦੀ ਹੈ ਗੁਰੂ ਮਤ ਦੇ ਅਨੁਸਾਰ ਇਸ ਮਰਿਆਦਾ ਵਿੱਚ ਆ ਜਾਣਾ, ਕਿਉਂਕਿ ਦੁਨੀਆਂ ਦੇ ਜਿਤਨੇ ਕੰਮ ਹਨ ਕਿਸੇ ਮਰਿਆਦਾ ਅਨੁਸਾਰ ਹੀ ਚੱਲਦੇ, ਮਰਿਆਦਾ ਤੋਂ ਬਿਨਾਂ ਕੋਈ ਵੀ ਦੁਨੀਆਂ ਦਾ ਜਿਤਨੇ ਮਸ਼ੀਨਰੀਆਂ ਤੇ ਕੰਮ ਕਰ ਮਰਿਆਦਾ ਚ ਕਰਦੀਆਂ, ਮਰਿਆਦਾ ਥੋੜਾ ਜਿਹਾ ਫਰਕ ਪੈ ਜਾਏ ਮੁਕਤ ਹੋ ਜਾਏਗਾ। ਇਸੇ ਤਰ੍ਹਾਂ ਇੱਧਰ ਵੀ ਮਰਿਆਦਾ ਅਨੁਸਾਰ ਚੱਲਣਾ ਪੈਂਦਾ, ਗੁਰੂ ਘਰ ਦੇ ਵਿੱਚ ਮਰਿਆਦਾ ਅਨੁਸਾਰ ਪਾਨ ਕਰਕੇ ਕੁਰੈਕਟ ਤੋਂ ਬਚਣੇ, ਬੁਰਾਈਆਂ ਤੋਂ ਬਚਣਾ, ਦਹਿਤਾਂ ਦੇ ਪੱਕਾ ਹੋਣਾ ਹੁੰਦਾ। ਪਹਿਲੇ ਇਉਂ ਕਰਦੇ ਕਰਦੇ ਕਮ ਸੇ ਕਮ 2.5 ਘੰਟੇ ਰੋਜ਼ ਭਜਨ ਕਰਨਾ, ਇਹ ਕਿਵੇਂ ਹੋ ਸਕਦਾ ਹੈ? ਪੰਜ ਬਾਣੀਆਂ ਨਿਜਮੀ ਹੋ ਜਾਓ ਤਾਂ ਖੈਰ ਘੰਟਾ ਵੀ ਨਹੀਂ ਲੱਗਦਾ ਪੰਜ ਬਾਣੀਆਂ ਨੂੰ, ਤਾਂ ਪੰਜ ਬਾਣੀਆਂ ਦੱਸੀਆਂ ਗਈਆਂ ਜਪੀ ਸਾਹਿਬ, ਜਾਪ ਸਾਹਿਬ, ਸਵਈਏ, ਸਵੇਰ ਦੀ ਬਾਣੀ ਹੈ, ਸ਼ਾਮ ਨੂੰ ਰਹਿ ਰਾਸ, ਪਿੰਡ ਵੇਲੇ ਕੀਰਤਨ ਸਵੇਲ, ਇਹਨਾਂ ਨੂੰ ਪੰਜ ਬਾਣੀਆਂ ਕਹਿੰਦੇ ਹਨ। ਇਹਨਾਂ ਨੂੰ ਵਕਤ ਕਿੰਨਾ ਕੁ ਲੱਗਦਾ? ਜਪੀ ਸਾਹਿਬ ਨੂੰ 15 ਮਿੰਟ, ਜਾਪ ਸਾਹਿਬ ਨੂੰ 15 ਮਿੰਟ, ਸਵਈਏ 3 ਮਿੰਟ ਦੇ ਹਨ, ਰਹਿ ਰਾਸ 15 ਮਿੰਟ ਦੀ ਹੈ, ਔਰ ਕੀਰਤਨ ਸੋਲਾ 5 ਮਿੰਟ ਦਾ। ਸਾਰੀਆਂ ਪੰਜੇ ਬਾਣੀਆਂ ਇੰਨਾ ਚਿਰ ਚ ਹੋ ਜਾਣ, ਤੁਸੀਂ ਆਪਣੇ ਆਪ ਹਿਸਾਬ ਲਾ ਲਓ ਕਿੰਨੇ ਮਿੰਟ ਲੱਗੇ, ਘੰਟਾ ਵੀ ਨਹੀਂ ਲੱਗੇ, ਕੋਈ 50 ਤੋਂ ਉੱਪਰ 30 ਮਿੰਟ ਲੱਗਦੇ। ਸੋ ਇਉਂ ਕਰਕੇ ਇਹ ਪੰਜ ਬਾਣੀ ਇਹ ਹਨ, ਬਾਕੀ 2.5 ਘੰਟੇ ਤਾਂ ਬਣੇ ਨਾ, ਇਹਦੇ ਨਾਲ ਬਹੁਤ ਥੋੜਾ ਰਿਹਾ। ਇਉਂ ਦੱਸ ਦਿਨ ਕਮ ਸੇ ਕਮ 2.5 ਘੰਟੇ ਭਜਨ ਕੋਈ ਕਰ ਲਏ ਰੋਜ਼ ਪੰਜ, ਉਹ ਇਸ ਸ਼ਕਲ ਵਿੱਚ ਦੱਸਿਆ ਹੈ ਜੇ ਇਉਂ ਨਹੀਂ ਹੁੰਦਾ। ਜਿਸ ਦੇ ਘਰ ਅਲੱਗਾ ਕਮਰਾ ਹੋਵੇ ਗੁਰੂ ਮਹਾਰਾਜ ਦੇ ਪ੍ਰਕਾਸ਼ ਕਰਨ ਵਾਸਤੇ, ਉਸਨੂੰ ਅਲੱਗਾ ਕਮਰੇ ਨੂੰ ਰਿਜ਼ਰਵ ਰੱਖੇ, ਬੜੀ ਸ਼ੁੱਧੀ ਨਾਲ ਅੱਛੀ ਤਰ੍ਹਾਂ ਵਿਛਾਈ ਕਰਕੇ ਉਸਦੀ ਪੂਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਖਸ਼ਾਤ ਦਸੇ ਪਾਤਸ਼ਾਹ ਦਾ ਸਰੂਪ, ਪਰਮੇਸ਼ਵਰ ਦਾ ਸਰੂਪ ਜਾਣ ਕੇ ਉਸੀ ਸਤਿਕਾਰ ਨਾਲ ਉਸਦੀ ਸੇਵਾ ਕਰੇ, ਦਰਸ਼ਨ ਕਰੇ, ਧੂਪ ਦੀਪ ਚਮਰ ਕਰੇ। ਇਉਂ ਕਰਦਾ ਹੋਇਆ ਸਵੇਰੇ ਇਸ਼ਨਾਨ ਵਗੈਰਾ ਕਰਕੇ ਪਹਿਲੇ ਅਰਦਾਸ ਕਰਕੇ ਪ੍ਰਕਾਸ਼ ਕਰੇ, ਹੋ ਸਕਦਾ ਤੇ 50 ਸੁਦੇ ਰੋਜ਼ ਦੇ, ਯਾਨੀ 25 ਵਰਕੇ ਰੋਜ਼ਾਨਾ ਅਗਰ ਪਾਠ ਕਰ ਲਵੇ ਤਾਂ ਮਹੀਨੇ ਚ ਗੁਰੂ ਗ੍ਰੰਥ ਦੇ ਪਾਠ ਦਾ ਫਲ ਹੋ ਜਾਂਦਾ। 2.5 ਘੰਟੇ ਰੋਜ਼ ਲੱਗ ਜਾਂਦੇ, ਸਮਝੋ ਸੁੰਧ ਨਿਕਲ ਜਾਂਦਾ ਹੈ। ਇੱਕ ਵਕਤ ਨਾ ਕਰ ਸਕੇ 50 ਸਫੇ ਤਾਂ 25-25 ਸਫੇ 2 ਵਕਤਾਂ ਚ ਕਰ ਲਓ, 3 ਵਕਤਾਂ ਚ ਕਰ ਲਓ, ਕਰ ਲਓ, 8 ਘੰਟੇ ਚ ਹੋ ਸਕਦਾ, ਆਸਾਨੀ ਨਾਲ ਕਰ ਸਕਦਾ ਹੈ, ਐਂ ਕਰ ਲਓ। ਅਗਰ ਐਸਾ ਨਹੀਂ, ਘਰ ਛੋਟਾ ਹੈ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਵਾਸਤੇ ਕਮਰਾ ਸਾਡੇ ਪਾਸ ਲੈਦਾ ਨਹੀਂ ਹੈ, ਤਾਂ 2 ਪੋਥੀਆਂ ਮਿਲਦੀਆਂ ਹਨ, ਉਹੀ ਉਸੀ ਸ਼ਕਲ ਵਿੱਚ ਓਨਾ ਹੀ ਯਾਨੀ ਓਨਾ ਹੀ 1430 ਸਫੇ ਹਨ, ਪੋਥੀਆਂ ਦੀ ਸ਼ਕਲ ਵਿੱਚ ਹਨ। ਸੋ ਉਹ ਲੈ ਲਵੇ, ਸਤਿਕਾਰ ਨਾਲ ਨਾਲ ਲਪੇਟ ਕੇ ਰੱਖੇ, ਅੱਛੀ ਜਗ੍ਹਾ ਨਾਲ ਵਗੈਰਾ ਵੀ ਸ਼ੁੱਧੀ ਨਾਲ ਰੱਖੇ, ਇਸ਼ਨਾਨ ਵਗੈਰਾ ਕਰਕੇ ਰੇਲ ਵਗੈਰਾ ਤੇ ਰੱਖ ਕੇ ਉਹਨਾਂ ਦੇ ਵੀ ਉਸੀ ਤਰ੍ਹਾਂ ਪਾਠ ਕਰ ਸਕਦਾ ਹੈ, ਪਾਠ ਹੈ ਤਾਂ ਸ਼ੁੱਧ, ਉਸੀ ਤਰ੍ਹਾਂ ਉਤਨੇ ਹੀ 25 ਵਰਕੇ ਰੋਜ਼ ਦੇਣ, 50 ਸਫੇ ਰੋਜ਼ਾਨਾ ਕਰਨ ਕਰਕੇ ਮਹੀਨੇ ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਏਗਾ। ਮਹੀਨੇ ਪਿੱਛੋਂ ਆਪਣਾ ਪ੍ਰਸ਼ਾਦ ਕਰਕੇ ਅਰਦਾਸ ਕਰਕੇ ਕੋਲ ਪਾ ਦੇਵੇ। ਸੋ ਇਹ ਹੈ, ਅਗਰ ਇਹ ਨਹੀਂ ਕਰ ਸਕਦਾ ਤਾਂ ਸੁਖਨੀ ਸਾਹਿਬ ਦੇ ਗੁਟਕੇ ਬਣੇ ਬਣਾਏ ਮਿਲ ਜਾਂਦੇ ਹਨ, ਹਿੰਦੀ ਚ ਮਿਲ ਜਾਂਦੇ ਹਨ, ਹਰ ਜ਼ਬਾਨ ਚ ਮਿਲ ਜਾਂਦੇ ਹਨ, ਪਰ ਸਾਡੀ ਅਸਲ ਕੁਦਰਤੀ ਸਾਡੀ ਲੈਂਗੁਏਜ ਜਿਹੜੀ ਸਾਡਾ ਲਿਟਰੇਚਰ ਗੁਰੂ ਕੀ ਅੱਖਾਂ ਵਿੱਚ ਹੈ ਪੰਜਾਬੀ। ਸਹੀਓ ਸੁਖਨੀ ਸਾਹਿਬ ਦਾ ਗੁਟਕਾ ਲੈ ਆਵੇ ਤੇ ਉਸਦੇ ਆਪਣੇ 2 ਪਾਠ ਰੋਜ਼ਾਨਾ ਕਰ ਲਵੇ, ਉਹਨਾਂ ਨੂੰ ਵੀ ਓਨਾ ਹੀ ਵਕਤ ਲੱਗੇਗਾ। ਸੁਖਨੀ ਸਾਹਿਬ ਦੇ 1 ਪਾਠ ਨੂੰ 1.25 ਘੰਟਾ ਲੱਗਦਾ ਹੈ, 2 ਪਾਠ ਰੋਜ਼ ਕਰ ਲਵੇ, 10ਵਾਂ ਦਾ ਨਿਕਲ ਗਿਆ ਅੱਟਾ ਪੈਰਾਂ ਦਾ। ਇਉਂ ਹੋ ਸਕਦਾ ਹੈ, ਭਾਵੇਂ ਇੱਕ ਵਕਤ ਕਰ ਲਏ, ਭਾਵੇਂ ਇੱਕ ਸਵੇਰੇ ਇੱਕ ਸ਼ਾਮ ਨੂੰ ਇਉਂ ਕਰ ਲਏ, ਐਂ ਵੀ ਬਣ ਸਕਦਾ ਹੈ। ਅਗਰ ਐਸਾ ਨਹੀਂ ਕਰ ਸਕਦਾ, ਜਪੀ ਸਾਹਿਬ ਦੇ ਗੁਟਕੇ ਵੀ ਮਿਲ ਜਾਂਦੇ ਹਨ, ਕਈਆਂ ਦੀ ਜਪੀ ਸਾਹਿਬ ਨੂੰ ਜ਼ਬਾਨ ਵੀ ਯਾਦ ਹੁੰਦਾ, ਜਪੀ ਸਾਹਿਬ ਦੇ 10 ਪਾਠ ਰੋਜ਼ ਕਰ ਲਏ, ਬੈਠ ਕੇ ਕਰ ਲਏ ਸਵੇਰੇ, ਹੋ ਸਕੇ ਜਿੰਨੇ ਕਰ ਸਕੇ ਕੰਮ ਕਾਰ ਵੀ ਜੇ ਵਕਤ ਮਿਲ ਜਾਏ ਵੀ ਉੱਥੇ ਕਰ ਲਵੇ, ਗਿਣਦਾ ਰਹੇ ਯਾਦ ਰੱਖੇ, ਸ਼ਾਮ ਨੂੰ ਕਰ ਲਵੇ, ਵਕਤ ਓਨਾ ਹੀ ਲੱਗੇ, 2.5 ਘੰਟੇ ਲੱਗਣਗੇ ਸਾਰਾ।